ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਖਾਲਸਾ ਰਾਗ ਦੇ ਵਿੱਚ 406 ਅੰਗ ਤੇ ਸਤਿਗੁਰੂ ਮਹਾਰਾਜ 140ਵਾਂ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਆਸਾ ਰਾਗ ਦੇ ਵਿੱਚ ਅਗਮ ਅਗੋਚਰ ਦਸ ਤੇਰਾ ਸੋ ਪਾਏ ਜਿਸ ਮਸਤਕ ਭਾਗ। ਕਹਿੰਦੇ ਹਨ ਬਚਨ ਮਹਾਰਾਜ ਸੱਚੇ ਪਾਤਸ਼ਾਹ ਕੇ ਮਨ ਕਰਕੇ ਅਗਮ ਤੇ ਇੰਦਰੀਆਂ ਕਰਕੇ ਅਗੋਚਰ ਵਾਹਿਗੁਰੂ ਆਪ ਜੀ ਦਾ ਦਰਸ਼ਨ ਉਹੀ ਕੋਈ ਜੀਵ ਜੋ ਪ੍ਰਾਪਤ ਕਰ ਸਕਦਾ ਹੈ, ਦਰਸ਼ਨ ਕਰ ਸਕਦਾ ਹੈ, ਜਿਹਦੇ ਮੱਥੇ ਦੇ ਉੱਤੇ ਬਹੁਤ ਹੀ ਚੰਗੇ ਭਾਗ ਲਿਖੇ ਹੋਣ। ਆਪ ਕਿਰਪਾਲ ਕਿਰਪਾ ਪ੍ਰਭ ਧਾਰੀ ਸਤਿਗੁਰ ਬਖਸ਼ਿਆ ਹਰ ਨਾਮ। ਇਹ ਕਿਰਪਾਲੂ ਸਤਿਗੁਰੂ ਜਿਨ੍ਹਾਂ ਉੱਤੇ ਤੁਸੀਂ ਆਪ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ ਹੈ, ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ, ਉਹਨਾਂ ਨੂੰ ਸਤਿਗੁਰਾਂ ਨੇ ਵਾਹਿਗੁਰੂ ਨਾਮ ਬਖਸ਼ਿਸ਼ ਕੀਤਾ ਹੈ। ਜਿਸ ਉੱਤੇ ਵਾਹਿਗੁਰੂ ਦੀ ਅਪਾਰ ਮਿਹਰ ਹੁੰਦੀ ਹੈ ਉਹਨੂੰ ਸਤਿਗੁਰੂ ਮਿਲਦੇ ਨੇ, ਸਤਿਗੁਰੂ ਫਿਰ ਉਹਨੂੰ ਨਾਮ ਦਾਨ ਬਖਸ਼ਿਸ਼ ਕਰਦੇ ਹਨ। ਕਲਯੁਗ ਉਧਾਰਿਆ ਗੁਰਦੇਵ, ਕਲਯੁਗ ਨੇ ਭਿਆਨਕ ਰੂਪ ਧਾਰ ਕੇ ਗੁਰੂ ਨਾਨਕ ਦੇਵ ਜੀ ਦੇ ਪਾਸ ਆ ਕੇ ਬਹੁਤ ਸਾਰਾ ਸੰਵਾਦ ਕੀਤਾ ਅਤੇ ਬੜੀਆਂ ਭੇਟਾਂ ਵੀ ਦਿੰਦਾ ਰਿਹਾ, ਪਰ ਮਹਾਰਾਜ ਜੀ ਨੇ ਕੁਛ ਵੀ ਅੰਗੀਕਾਰ ਨਹੀਂ ਕੀਤਾ ਅਤੇ ਉਚਾਰਨ ਕੀਤਾ ਸੀ ਸ਼ਬਦ ਮੋਤੀ ਤਾਂ ਮੰਦਰ ਉਸਰਹਿ ਰਤਨੀ ਤਾਂ ਹੋਹੇ ਜੜਾਓ। ਅਖੀਰ ਕਲਯੁਗ ਦੀ ਬੇਨਤੀ ਮੰਨ ਕੇ ਗੁਰਦੇਵ ਨੇ ਕਲਯੁਗ ਨੂੰ ਤਾਰ ਦਿੱਤਾ ਅਤੇ ਹੁਕਮ ਕੀਤਾ ਕਿ ਅਰਦਾਸ ਤੋਂ ਪਿੱਛੋਂ ਪ੍ਰਸ਼ਾਦ ਵਰਤਣ ਵੇਲੇ ਆ ਕੇ ਦਰਸ਼ਨ ਕਰ ਜਾਇਆ ਕਰ। ਸੋ ਕਲਯੁਗ ਦੇ ਜੀਵਾਂ ਨੂੰ ਸਤਿਗੁਰਦੇਵਾਂ ਨੇ ਉਧਾਰਨਾ ਕੀਤਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਜੋ ਗੁਰੂ ਨਾਨਕ ਦੇਵ ਜੀ ਰੂਪ ਧਾਰ ਕੇ ਗੁਰੂ ਨਾਨਕ ਦੇਵ ਜੀ ਰੂਪ ਹੋ ਕੇ ਅਕਾਲ ਪੁਰਖ ਕਲਯੁਗ ਦੇ ਵਿੱਚ ਆਏ ਨੇ, ਤਾਂ ਲਿਖਿਆ ਕਲਯੁਗ ਉਧਾਰਿਆ ਗੁਰਦੇਵ, ਕਿਉਂਕਿ ਇਹਨੂੰ ਹੋਰ ਕੋਈ ਤਾਰ ਵੀ ਨਹੀਂ ਸੀ ਸਕਦਾ। ਮਲ ਮੂਤ ਮੂੜ ਜੇ ਮੁਗਧ ਹੋਤੇ ਸਭ ਲੱਗੇ ਤੇਰੀ ਸੇਵ ਰਹਾਓ। ਸੋ ਜਿਹੜੇ ਜੀਵ ਸਰੀਰ ਕਰਕੇ ਮਲਮੂਤ ਹੁੰਦੇ ਨੇ ਅਪਵਿੱਤਰ ਸਨ, ਅਤੇ ਬਾਣੀ ਕਰਕੇ ਮੂਰਖ ਸਨ, ਅਤੇ ਮਨ ਕਰਕੇ ਮੁਗਧ ਸਨ, ਉਹ ਸਾਰੇ ਹੁਣ ਗੁਰਮੁਖ ਬਣ ਕੇ ਤੇਰੀ ਸੇਵਾ ਵਿੱਚ ਲੱਗੇ ਹੋਏ ਨੇ। ਨਹੀਂ ਇਹਨਾਂ ਜੀਵਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਸੀ ਮਰਿਆਦਾ ਕੀ ਹੁੰਦੀ ਹੈ, ਗੁਰਬਾਣੀ ਕੀ ਹੈ, ਆਤਮਾ ਕੀ ਹੈ। ਇਹ ਸਾਰੇ ਜੀਵ ਤਾਂ ਵਿਚਾਰੇ ਖਾਣ ਪੀਣ ਪਹਿਰਨ ਭੋਗਣ ਤੱਕ ਹੀ ਸੀਮਤ ਸਨ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਤੂੰ ਆਪ ਕਰਤਾ ਸਿਵ ਸਭ ਸ੍ਰੇਸ਼ਟ ਧਰਤਾ ਸਭ ਮਹਿ ਰਹਿਆ ਸਮਾਏ। ਇਹ ਵਾਹਿਗੁਰੂ ਜੀ ਆਪ ਹੀ ਕਰਤਾ ਹੋ ਕੇ ਸਾਰੀ ਸ੍ਰਿਸ਼ਟੀ ਨੂੰ ਧਾਰਦਾ ਹੈ, ਤੂੰ ਆਪ ਹੀ ਸਾਰਿਆਂ ਵਿੱਚ ਸੰਭਾ ਰਿਹਾ ਹੈ। ਇਹ ਪਰਮੇਸ਼ਰ ਤੂੰ ਆਪ ਹੀ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਫਿਰ ਆਪ ਹੀ ਧਰਤਾ ਤੋਂ ਪਾਪ ਪਾਲਦਾ, ਇਹਨਾਂ ਨੂੰ ਆਪ ਹੀ ਸਾਰਿਆਂ ਦੇ ਵਿੱਚ ਫਿਰ ਵਿਆਪਕ ਰੂਪ ਵਿੱਚ ਸਮਾਇਆ ਹੋਇਆ। ਧਰਮ ਰਾਜਾ ਬਿਸਮਾਦ ਹੋਆ ਸਭ ਪਈ ਪੈਰੀ ਆਏ। ਨਾਮ ਦੀ ਦਾਤ ਵੰਡਣ ਕਰਕੇ ਜਿਸ ਵੇਲੇ ਸਾਰੀ ਸ੍ਰਿਸ਼ਟੀ ਚਰਨਾਂ ਵਿੱਚ ਆ ਕੇ ਪਈ ਤਾਂ ਇਹ ਕੌਤਕ ਨੂੰ ਦੇਖ ਕੇ ਧਰਮ ਰਾਜਾ ਵੀ ਹੈਰਾਨ ਹੋ ਗਿਆ, ਅਸਚਰਜ ਹੋ ਗਿਆ ਉਹ ਵੀ। ਸਤਯੁਗ ਤ੍ਰੇਤਾ ਦੁਆਪਰ ਭਣੀਐ ਕਲਯੁਗ ਊਤਮੋ ਜੁਗਾ ਮਾਹੇ। ਸਤਯੁਗ ਤ੍ਰੇਤਾ ਦੁਆਪਰ, ਇਹ ਕਲਯੁਗ ਤੋਂ ਪਹਿਲਾਂ ਤਿੰਨ ਯੁੱਗ ਹੋਏ ਨੇ, ਜਿਵੇਂ ਰੁੱਤਾਂ ਬਦਲਦੀਆਂ ਨੇ ਇਸੇ ਪ੍ਰਕਾਰ ਯੁੱਗ ਬਦਲਦੇ ਨੇ। ਸੋ ਇਹ ਜੋ ਤਿੰਨ ਯੁੱਗ ਕਥਨ ਕੀਤੇ ਇਹਨਾਂ ਸਾਰਿਆਂ ਯੁੱਗਾਂ ਵਿੱਚੋਂ ਕਲਯੁੱਗ ਨੂੰ ਸਭ ਤੋਂ ਉੱਤਮ ਕਿਹਾ, ਕਿਉਂਕਿ ਸਤਯੁਗ ਦੇ ਵਿੱਚ ਜੇ ਕੋਈ ਇਨਸਾਨ ਮਾੜੇ ਕੰਮ ਕਰਦਾ ਸੀ ਤਾਂ ਉਹਦੇ ਪਿੱਛੇ ਸਾਰਾ ਦੇਸ਼ ਦੁਖੀ ਹੁੰਦਾ ਸੀ। ਜਿਵੇਂ ਇੱਕ ਜੁਜਾਤੀ ਜਾਂ ਬੇਣੂ ਨਾਮੇ ਰਾਜਾ ਸੀ, ਸਤਯੁਗ ਦੇ ਵਿੱਚ ਉਹ ਇੱਕ ਸਮੇਂ ਸ਼ਿਕਾਰ ਖੇਡਣ ਵਾਸਤੇ ਜੰਗਲ ਵਿੱਚ ਗਿਆ। ਸੋ ਅੱਗੇ ਜੰਗਲ ਵਿੱਚ ਸ਼ੁਕਰਾਚਾਰੀਆ ਦੀ ਲੜਕੀ ਦੇਵਯਾਨੀ ਖੇਡ ਰਹੀ ਸੀ। ਸੋ ਉਹਨੂੰ ਦੇਖ ਕੇ ਜੁਜਾਤੀ ਰਾਜਾ ਮੋਹਿਤ ਹੋ ਗਿਆ, ਜ਼ਬਰਦਸਤੀ ਦੇਵਯਾਨੀ ਨਾਲ ਵਿਕਾਰ ਭੋਗ ਲਏ ਤਾਂ ਉਹਨੇ ਘਰ ਵਿੱਚ ਆ ਕੇ ਆਪਣੇ ਪਿਤਾ ਸ਼ੁਕਰ ਨੂੰ ਦੱਸ ਦਿੱਤਾ ਕਿ ਅੱਜ ਜੰਗਲ ਵਿੱਚ ਜੁਜਾਤੀ ਰਾਜੇ ਨੇ ਬਹੁਤ ਮਾੜਾ ਕਰਮ ਕੀਤਾ। ਇਹ ਗੱਲ ਸੁਣਦਿਆਂ ਸਾਰ ਸ਼ੁਕਰ ਨੂੰ ਬੜਾ ਗੁੱਸਾ ਚੜ੍ਹਿਆ ਅਤੇ ਤੱਤੀ ਰੇਤ ਦੀ ਵਰਖਾ ਕਰਕੇ ਸਾਰਾ ਦੇਸ਼ ਸਾੜਿਆ। 10,000 ਸਾਲ ਤੱਕ ਇਸ ਮੁਲਕ ਵਿੱਚ ਤੱਤਾ ਰੇਤਾ ਵਰਦਾ ਰਿਹਾ। ਇਉਂ ਜੇ ਇੱਕ ਬੰਦਾ ਗਲਤੀ ਕਰਦਾ ਸੀ ਸਤਯੁਗ ਵਿੱਚ ਤਾਂ ਸਾਰੇ ਦੇਸ਼ ਨੂੰ ਸਜ਼ਾ ਮਿਲਦੀ ਸੀ। ਫਿਰ ਆਇਆ ਤ੍ਰੇਤਾ। ਤ੍ਰੇਤੇ ਯੁੱਗ ਵਿੱਚ ਇੱਕ ਪੁਰਸ਼ ਬੁਰਾ ਕੰਮ ਕਰਦਾ ਸੀ ਤਾਂ ਉਹਦੇ ਪਿੱਛੇ ਸਾਰੀ ਨਗਰੀ ਦੁਖੀ ਹੁੰਦੀ ਸੀ। ਜਿਵੇਂ ਰਾਵਣ ਨੇ ਸੀਤਾ ਚੁਰਾਈ ਤਾਂ ਉਹ ਸਾਰੀ ਲੰਕਾ ਹੀ ਤੰਗ ਹੋਈ। ਸੋ ਭਾਈ ਗੁਰਦਾਸ ਜੀ ਜਿਵੇਂ ਫਰਮਾਉਂਦੇ ਨੇ, ਸਤਯੁਗ ਕਾ ਨਿਆਉ ਸੁਣ ਇੱਕ ਫੇੜਾ ਸਭ ਦੇਸ਼ ਮਰਾਵੈ। ਤ੍ਰੇਤਾ ਨਗਰੀ ਪੀੜੀ ਹੈ ਦੁਆਪਰ ਵੰਸ਼ ਕੁਵੰਸ਼ ਕਹਾਵੈ। ਕਲਯੁਗ ਜੋ ਫੇੜਾ ਸੋ ਪਾਵੈ। ਸੋ ਦੁਆਪਰ ਯੁੱਗ ਵਿੱਚ ਇੱਕ ਪੁਰਸ਼ ਭੈੜਾ ਕੰਮ ਕਰਦਾ ਸੀ ਤਾਂ ਸਾਰੀ ਕੁਲ ਦਾ ਨਾਸ਼ ਹੁੰਦਾ ਸੀ। ਸੋ ਜਿਵੇਂ ਸਾਂਭਾ ਨਾਮ ਕਰਕੇ ਕ੍ਰਿਸ਼ਨ ਜੀ ਦਾ ਇੱਕ ਪੁੱਤਰ ਸੀ, ਉਹਦੇ ਪੇਟ ਨਾਲ ਤਸਲਾ ਬੰਨ੍ਹ ਕੇ ਲੜਕੀ ਵਾਲਾ ਪਹਿਰਾਵਾ ਧਾਰ ਕੇ ਬਹੁਤੇ ਸਾਰੇ ਲੜਕੇ ਇਕੱਠੇ ਹੋ ਕੇ ਦਰਵਾਸ਼ਾ ਜੀ ਪਾਸੋਂ ਜਾ ਕੇ ਪੁੱਛਣ ਲੱਗੇ ਕਿ ਰਿਸ਼ੀ ਜੀ, ਸੋ ਇਹ ਦੱਸੋ ਇਹ ਲੜਕੀ ਜਿਹੜੀ ਹੈ ਇਹਨੂੰ ਲੜਕਾ ਹੋਵੇਗਾ ਜਾਂ ਲੜਕੀ ਹੋਵੇਗੀ? ਰਿਸ਼ੀ ਜੀ ਕਹਿਣ ਲੱਗੇ, ਉਹ ਮਖੌਲ ਆਪਦੇ ਨਾਲਦਿਆਂ ਨੂੰ ਕਰੀਦਾ ਹੁੰਦਾ, ਕਾਕਾ ਜਾਓ ਮਖੌਲ ਨਹੀਂ ਕਰੀਦਾ, ਮਹਾਂਪੁਰਖਾਂ ਨੂੰ ਚਲੇ ਜਾਓ। ਉਹ ਗੁੱਸੇ ਵਾਲੇ ਵੀ ਬੜੇ ਸੀ ਪਰ ਰਿਸ਼ੀ ਜੀ ਦੇ ਮਨ੍ਹਾ ਕਰਨ ਪਰ ਲੜਕੇ ਨਾ ਹਟੇ ਆਪਣੇ ਬਚਪਨ ਵਾਲੇ ਸੁਭਾਅ ਕਰਕੇ। ਵਾਰ ਵਾਰ ਪੁੱਛਣ, ਰਿਸ਼ੀ ਜੀ ਦੱਸੋ ਕੌਣ ਪੈਦਾ ਹੋਵੇਗਾ? ਜਦੋਂ ਵਾਰ ਵਾਰ ਸਤਾਇਆ ਤਾਂ ਰਿਸ਼ੀ ਜੀ ਨੇ ਕਿਹਾ ਸੁਭਾਵਕ, ਫਿਰ ਕਹਿੰਦੇ ਇਹ ਤਾਂ ਉਹ ਪੈਦਾ ਹੋਵੇਗਾ ਜਿਹੜਾ ਤੁਹਾਡੀ ਕੁਲ ਦਾ ਨਾਸ਼ ਕਰੇਗਾ। ਸੋ ਦੇਖੋ ਕਹਿੰਦੇ ਰਿਸ਼ੀ ਜੀ ਦੇ ਸਰਾਪ ਕਰਕੇ ਸਾਰੀ ਜਾਦਵ ਕੁਲ ਦਾ ਨਾਸ਼ ਹੋਇਆ। 57 ਕਰੋੜ ਜਾਦਵ ਸ਼ਰਾਬ ਪੀ ਕੇ ਆਪਸ ਵਿੱਚ ਲੜ ਲੜ ਮਰ ਗਏ ਸੀ। ਇਸੇ ਕਰਕੇ ਇਹਨਾਂ ਸਾਰਿਆਂ ਯੁੱਗਾਂ ਵਿੱਚੋਂ ਕਲਯੁੱਗ ਉੱਤਮ ਕਿਹਾ ਹੈ। ਸੋ ਉਹਨਾਂ ਨੇ ਅਸਲ ਵਿੱਚ ਪਿੱਤਲ ਦੀ ਵੱਡੀ ਸਾਰੀ ਬਾਟੀ ਜੀ ਬੰਨ੍ਹੀ ਸੀ, ਫਿਰ ਉਹਨਾਂ ਨੇ ਡਰਦਿਆਂ ਨੇ ਕੀ ਕੀਤਾ, ਉਹਨੂੰ ਪੱਥਰ 'ਤੇ ਜਿਉਂ ਰਗੜਨ ਲੱਗੇ ਉਹਦਾ ਬੂਰਾ ਜਿਹਾ ਬਣ ਗਿਆ ਅਤੇ ਉਹ ਬੂਰੇ ਤੋਂ ਦੱਬ ਪੈਦਾ ਹੋਈ ਸੀ। ਆ ਵੱਡੀ ਵੱਡੀ ਜਿਵੇਂ ਤਲਵਾਰਾਂ ਹੁੰਦੀਆਂ ਦੱਬ ਖੜੀ ਸੀ। ਯਾਦਵ ਜਦੋਂ ਲੜੇ ਸੀ ਤਾਂ ਉਹ ਦੱਬ ਵੱਜ ਵੱਜ ਕੇ ਆਪਸ 'ਚ ਮਰੇ ਸੀ। ਜਦੋਂ ਬਾਟੀ ਰਗੜਦਿਆਂ ਬਸ ਤਿੱਖੀ ਜਿਹੀ ਨੋਕ ਜਿਹੀ ਰਹਿ ਗਈ ਪਿੱਤਲ ਦੀ, ਉਹ ਉਹਨਾਂ ਨੇ ਜਾ ਕੇ ਸੁੱਟ ਦਿੱਤੀ ਜਮਨਾ ਦੇ ਵਿੱਚ, ਉਹ ਮੱਛੀ ਨੇ ਨਿਗਲ ਲਈ। ਜਦੋਂ ਫੰਦਕ ਲੈਣ ਵਾਸਤੇ ਗਿਆ ਮੱਛੀਆਂ ਫੜਨ, ਉਹ ਜਦੋਂ ਮੱਛੀ ਕੱਟੀ ਉਹਦੇ ਵਿੱਚੋਂ ਉਹ ਨਿਕਲੀ ਤਿੱਖੀ ਜਿਹੀ ਚੀਜ਼, ਕਹਿੰਦਾ ਇਹ ਮੈਂ ਤੀਰ ਦੇ ਮੂਹਰੇ ਲਾ ਲੈਂਦਾ, ਬੜੀ ਤਿੱਖੀ ਹੈ। ਉਹ ਤੀਰ ਦੇ ਮੂਹਰੇ ਲਾ ਲਈ ਉਹਨੇ। ਜਦੋਂ ਕ੍ਰਿਸ਼ਨ ਜੀ ਕਿਤੇ ਜੰਗਲ 'ਚ ਆਰਾਮ ਕਰ ਰਹੇ ਸੀ ਦਰੱਖਤਾਂ ਦੇ ਸੋਹਣੀ ਛਾਂ ਥੱਲੇ, ਓਹਲਾ ਸੀ ਥੋੜ੍ਹਾ ਜਿਹਾ ਦਰੱਖਤ ਦੇ, ਉਹਨੇ ਚਰਨ ਦਿਖਦਾ ਸੀ, ਚਰਨ ਦੇ ਵਿੱਚ ਪਦਮ ਸੀ। ਉਹ ਪਦਮ ਐਂ ਲੱਗਦਾ ਸੀ ਦੂਰੋਂ ਜਿਵੇਂ ਹਿਰਨ ਦੀ ਅੱਖ ਹੁੰਦੀ ਹੈ। ਉਹ ਫੰਦਕ ਨੇ ਫਿਰ ਤੀਰ ਮਾਰਿਆ, ਕੱਸ ਕੇ ਚਰਨਾਂ ਦੇ ਵਿੱਚ ਦੀ ਲੱਤ ਸਾਰੀ 'ਚ ਵੜ ਗਿਆ ਤੀਰ। ਔਰ ਕ੍ਰਿਸ਼ਨ ਜੀ ਨੇ ਜਦੋਂ ਬਹੁਤ ਉੱਚੀ ਆਵਾਜ਼ ਦਿੱਤੀ ਹਾਏ ਕਰਕੇ, ਉਹ ਦੌੜ ਕੇ ਫੰਦਕ ਆਇਆ, ਬਹੁਤ ਰੋਇਆ, ਗਲਤੀ ਹੋ ਗਈ ਮਹਾਰਾਜ। ਕਹਿੰਦੇ ਨਹੀਂ, ਇਸੇ ਤਰ੍ਹਾਂ ਹੀ ਮੈਂ ਜਾਣਾ ਸੀ ਜਦੋਂ ਮੈਂ ਰਾਮਚੰਦਰ ਦੇ ਰੂਪ ਵਿੱਚ ਸੀ, ਤੂੰ ਉਦੋਂ ਉਸ ਵਕਤ ਸੀਗਾ ਬਾਲੀ ਅਤੇ ਮੈਂ ਲੁੱਕ ਕੇ ਤੀਰ ਮਾਰਿਆ ਸੀ, ਤੈਨੂੰ ਤੇਰੇ ਮਨ 'ਚ ਸੀ ਮੈਂ ਵੀ ਬਦਲਾ ਲੈਣਾ, ਉਹ ਬਦਲਾ ਹੁਣ ਤੇਰਾ ਪੂਰਾ ਹੋਇਆ, ਮੈਂ ਚੱਲਿਆ। ਇਉਂ ਜਿਹੜੀ ਉਹ ਬਾਟੀ ਸੀ ਉਹਦੇ ਤੋਂ ਜਿਹੜਾ ਦੱਬ ਹੋਈ ਉਹ ਤਿੱਖੀ ਜਿਹੀ ਚੀਜ਼ ਤੋਂ, ਫਿਰ ਕ੍ਰਿਸ਼ਨ ਜੀ ਨੂੰ ਵੀ ਜਾਣਾ ਪਿਆ। ਇਹ ਰਿਸ਼ੀ ਮੁਨੀ ਦਾ ਇੱਕ ਸਰਾਪ ਹੋ ਗਿਆ ਸੀ। ਹੁਣ ਕਲਯੁੱਗ ਦੀ ਜੋ ਰੀਤੀ ਦੱਸਦੇ ਨੇ, ਐਹੈ ਕਰ ਕਰੇ ਸੋ ਐਹੈ ਕਰ ਪਾਏ, ਕੋਈ ਨਾ ਪਕੜੀਐ ਕਿਸੇ ਥਾਂ ਆਏ। ਇਹ ਕਲਯੁੱਗ ਵਿੱਚ ਜੋ ਕਰਮ ਐਹੈ ਕਰ ਹੁੰਦਾ, ਇਹ ਹੱਥ ਕਰਦਾ, ਜੇ ਸੱਜਾ ਕਰਦਾ ਤਾਂ ਉਸ ਕਰਮ ਦਾ ਫਲ ਐਹ ਕਰ ਇਹੋ ਹੱਥ ਹੀ ਪਾਉਂਦਾ, ਜੇ ਖੱਬਾ ਕਰਦਾ ਫਿਰ ਖੱਬਾ ਹੀ। ਜਿਵੇਂ ਖੱਬੇ ਹੱਥ ਨਾਲ ਜ਼ਿਮੀਂਦਾਰ ਦਾਣਾ ਜ਼ਮੀਨ ਵਿੱਚ ਬੀਜਦਾ ਤਾਂ ਵੱਢਣ ਵੇਲੇ ਵੀ ਬੂਟਾ ਖੱਬੇ ਹੱਥ ਹੀ ਹੁੰਦਾ ਅਤੇ ਦਾਤਰੀ ਸੱਜੇ ਹੱਥ ਹੁੰਦੀ ਹੈ। ਇਹ ਨਿਯਮ ਹੈ, ਜੇਕਰ ਖੱਬਾ ਹੱਥ ਜੋ ਕਰਮ ਕਰੇਗਾ, ਕਹਿੰਦੇ ਉਹ ਖੱਬਾ ਹੱਥ ਹੀ ਫਿਰ ਭੁਗਤੇਗਾ, ਜੇ ਸੱਜਾ ਹੱਥ ਕਰੇਗਾ ਤਾਂ ਉਹਦਾ ਫਲ ਸੱਜੇ ਨੂੰ ਭੁਗਤਣਾ ਪਏਗਾ, ਕਿਸੇ ਦੀ ਥਾਂ ਹੋਰ ਕਿਸੇ ਨੂੰ ਦੂਜਾ ਨਹੀਂ ਫੜਿਆ ਜਾਂਦਾ। ਕਲਯੁੱਗ ਵਿੱਚ ਜਿਹਨੇ ਕਰਨਾ ਉਸੇ ਨਹੀਂ ਭਰਨਾ, ਸਾਰਿਆਂ ਨੂੰ ਸਜ਼ਾ ਨਹੀਂ ਮਿਲਦੀ। ਇਸ ਕਰਕੇ ਜਿਹਨੇ ਵੀ ਅੱਜ ਤੱਕ ਮਾੜਾ ਕਰਮ ਕਲਯੁੱਗ 'ਚ ਕੀਤਾ, ਉਹ ਇਕੱਲਾ ਹੀ ਤੁਰਦਾ ਲੱਗਿਆ ਦੁਨੀਆਂ 'ਚ। ਜਿੰਨੇ ਮਾੜਾ ਕਰਨਗੇ ਉਹ ਮਾੜਾ ਹੀ ਪਾਉਣਗੇ। ਹਰ ਜੀਉ ਸੋਈ ਕਰਹਿ, ਜੇ ਭਗਤ ਤੇਰੇ ਜੱਚ ਹੈ ਇਹੋ ਤੇਰਾ ਬਿਰਦ। ਇਹ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਜੀ, ਤੁਸੀਂ ਉਹੀ ਕੰਮ ਕਰਦੇ ਹੋ ਜੋ ਤੁਹਾਡੇ ਪਾਸੋਂ ਭਗਤ ਜਨ ਮੰਗਦੇ ਨੇ, ਕਿਉਂਕਿ ਤੇਰਾ ਧਰਮ ਹੀ ਇਸ ਪ੍ਰਕਾਰ ਦਾ। ਸੋ ਤੁਸੀਂ ਕੀ ਮੰਗਦੇ ਹੋ ਗੁਰਮੁਖੋ ਭਗਤੋ? ਮਹਾਰਾਜ ਜੀ, ਅਸੀਂ ਤਾਂ ਬਸ ਇਹੀ ਮੰਗਦੇ ਹਾਂ, ਕਰ ਜੋੜ ਨਾਨਕ ਦਾਨ ਮੰਗੈ, ਆਪਣਿਆਂ ਸੰਤਾਂ ਦੇਹ ਹਰ ਦਰਸ। ਮਹਾਰਾਜ ਕਥਨ ਕਰਦੇ ਨੇ, ਮੈਂ ਤਾਂ ਦੋਵੇਂ ਹੱਥ ਜੋੜ ਕੇ ਤੁਹਾਡੇ ਕੋਲ ਇਹੀ ਕਿਰਪਾ ਮੰਗਦਾ, ਇਹੀ ਦਾਨ ਮੰਗਦਾ ਹੈ ਕਿ ਹਰੀ ਜੀ ਆਪ ਕਿਰਪਾ ਕਰੋ, ਹਰ ਵੇਲੇ ਆਪਣਿਆਂ ਸੰਤਾਂ ਦਾ ਦਰਸ਼ਨ ਦੇਣਾ ਕਰੋ, ਤੁਹਾਡੇ ਮਹਾਂਪੁਰਖਾਂ ਦੇ ਦਰਸ਼ਨ ਹੋਣ, ਜਿਨ੍ਹਾਂ ਦੇ ਹਿਰਦੇ 'ਚ ਤੁਸੀਂ ਵਾਸਾ ਕੀਤਾ, ਤੁਹਾਡੀ ਸੰਗਤ ਦਿਖੇ ਅਤੇ ਤੁਹਾਡਾ ਸਰੂਪ ਗੁਰੂ ਗ੍ਰੰਥ ਸਾਹਿਬ ਜਿਹਦੇ 'ਚ ਤੁਹਾਡੀ ਜੋਤ ਆ ਉਹ ਦਿਖੇ। ਬਸ ਹੋਰ ਅਸੀਂ ਕੁਛ ਨਹੀਂ ਮੰਗਦੇ, ਤੁਹਾਡੇ ਗੁਰਸਿੱਖਾਂ ਦੇ ਦਰਸ਼ਨ ਮੰਗਦੇ ਹਾਂ। ਸੋ ਮਹਾਰਾਜ ਕਥਨ ਕਰਦੇ ਨੇ ਇਸ ਪ੍ਰਕਾਰ, ਰਾਗ ਆਸਾ ਮਹੱਲਾ ਪੰਜਵਾਂ ਘਰ ਤੇਰਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਸਾ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਮਹਾਰਾਜ ਜੀ 13ਵੇਂ ਘਰ ਸੁਰਤਾਰ 'ਚ ਗਾਉਣ ਦਾ ਹੁਕਮ ਕਰਦੇ ਨੇ ਰਾਗੀ ਸਿੰਘਾਂ ਲਈ। ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਹੀ ਪ੍ਰਾਪਤੀ ਹੁੰਦੀ ਓਅੰਕਾਰ ਜੀ ਦੀ। ਸੋ ਮਹਾਰਾਜ ਦੀ ਕਿਰਪਾ ਹੋਵੇ ਤਾਂ ਓਂਕਾਰ ਪਰਮੇਸ਼ਰ ਦੀ ਜੀਵ ਨੂੰ ਸੋਝੀ ਪੈਂਦੀ ਹੈ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਰਹਾਉ। ਇਹ ਸਤਿਗੁਰੂ ਸੱਚੇ ਪਾਤਸ਼ਾਹ ਆਪਦੇ ਜਿਹੜੇ ਬਚਨ ਨੇ, ਉਪਦੇਸ਼ ਨੇ, ਜਿਹੜੇ ਬਿਲਕੁਲ ਵੀ ਬੰਦੇ ਗੁਣ ਤੋਂ ਹੀਣੇ ਸੀ ਉਹ ਵੀ ਤਾਰ ਦਿੱਤੇ ਨੇ। ਧੰਨ ਹੈ ਗੁਰਬਾਣੀ। ਸੋ ਪਹਿਲਿਆਂ ਸਮਿਆਂ ਦੇ ਵਿੱਚ ਐਂ ਨਹੀਂ ਸੀ ਕੋਈ ਤਾਰਦਾ ਕਿਸੇ ਨੂੰ। ਪਹਿਲਿਆਂ ਸਮੇਂ ਵਿੱਚ ਕਹਿੰਦੇ ਤੂੰ ਸ਼ੂਦਰ ਹੈ, ਤੂੰ ਨਹੀਂ ਤਰ ਸਕਦਾ, ਤੂੰ ਵੈਸ਼ ਹੈ, ਤੂੰ ਖੱਤਰੀ ਹੈ, ਤੂੰ ਬ੍ਰਾਹਮਣ ਹੈ। ਕਲਯੁੱਗ ਦੇ ਸਮੇਂ ਵਿੱਚ ਆਪ ਨੇ ਇਹ ਕਿਰਪਾ ਕਰ ਦਿੱਤੀ ਕਿ ਖੱਤਰੀ, ਬ੍ਰਾਹਮਣ, ਸੂਦ, ਵੈਸ਼, ਉਪਦੇਸ਼ ਚੋਂ ਵਰਨਾ ਕੋ ਸਾਂਝਾ ਬਖਸ਼ਿਸ਼ ਕਰ ਦਿੱਤਾ। ਮਹਾ ਵਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਗਾਰੇ, ਜਿਹੜੇ ਬਹੁਤ ਵਿਸ਼ਿਆਂ ਦੇ ਅਧਨ ਕਰਨ ਵਾਲੇ ਸੀ ਮਹਾ ਵਿਖਾਦੀ ਲੋਕ ਤੇ ਝਗੜਾਲੂ ਹੁੰਦੇ ਨੇ ਦੁਸ਼ਟ ਅਪਵਾਦੀ, ਉਹ ਆਪ ਜੀ ਦੇ ਸੰਗ ਕਰਕੇ ਭਾਵ ਸੰਗਾਰੇ ਤੋਂ ਭਾਵ ਸੰਗ ਕਰਕੇ ਪਵਿੱਤਰ ਹੋ ਗਏ ਜੀ। ਵਿਸ਼ਿਆਂ ਵਾਲੇ ਵੀ, ਝਗੜਾਲੂ ਵੀ, ਇਹਨਾਂ ਨੂੰ ਹੋਰ ਨਹੀਂ ਸੀ ਕੋਈ ਤਾਰ ਸਕਦਾ। ਇਹ ਤਾਂ ਤੁਸੀਂ ਧੰਨੋ ਜਿਹੜੇ ਸੰਗਤ ਚ ਆ ਕੇ ਬਹਿ ਜਾਂਦੇ ਨੇ, ਕਿੱਡਾ ਹੀ ਵਿਗੜਿਆ ਹੋਵੇ ਬਿਲਕੁਲ ਸਿੱਧਾ ਕਰ ਦਿੰਦੇ ਹੋ ਆਪ। ਕਿੱਡਾ ਭੈੜਾ ਸੱਜਣ ਠੱਗ ਸੀ, ਦੇਵਲੂਤ ਸੀ ਰਾਜਾ, ਕਿੱਡੇ ਕਿੱਡੇ ਦੁਖੀ ਹੋਏ ਨੇ। ਕਲਯੁੱਗ ਚ ਤੁਸੀਂ ਸਾਰੇ ਹੀ ਬਖਸ਼ ਦਿੱਤੇ, ਤਾਰ ਦਿੱਤੇ ਨੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਚਨ, ਜਨਮ ਭਵੰਤੇ ਨਰਕ ਪੜੰਤੇ ਤਿਨਕੇ ਕੁੱਲ ਉਧਾਰੇ। ਜੋ ਜਨਮਾਂ ਵਿੱਚ ਭਾਉਂਦੇ ਫਿਰਦੇ ਸੀ, ਨਰਕਾਂ ਵਿੱਚ ਪੈਂਦੇ ਸਨ, ਉਹਨਾਂ ਦੇ ਕਈ ਕੁਲਾਂ ਦੇ ਜੀਵ ਤੁਸੀਂ ਤਾਰ ਦਿੱਤੇ ਨੇ। ਐਸੀ ਕਿਰਪਾ ਕੀਤੀ ਹੈ ਗੁਰਬਾਣੀ ਦੇ ਰਾਹੀਂ ਕਿ ਜਿਹੜਾ ਇੱਕ ਬਾਣੀ ਪੜ੍ਹੇ, ਇੱਕ ਬਾਣੀ ਜੀਵ ਇੱਕ ਕੁਲ ਚ ਪੜ੍ਹਦਾ, ਉਹਦੀਆਂ ਇੱਕੀ ਕੁਲਾਂ ਤੁਸੀਂ ਸੁਭਾਵਕ ਹੀ ਤਾਰ ਦਿੰਦੇ ਹੋ। ਐਡੀ ਕਿਰਪਾ ਕੀਤੀ ਹੈ, ਹੁਣ ਕੋਈ ਮੰਨੇ ਨਾ ਮੰਨੇ, ਕੋਈ ਨਾ ਜਾਣੈ ਕੋਈ ਨਾ ਮਾਨੈ ਸੇ ਪ੍ਰਗਟ ਹਰ ਦੁਆਰੇ। ਜਿਨ੍ਹਾਂ ਨੂੰ ਨਾ ਤਾਂ ਕੋਈ ਜਾਣਦਾ ਸੀ ਨਾ ਕੋਈ ਮੰਨਦਾ ਸੀ ਦੁਨੀਆਂ 'ਚ, ਉਹ ਰੱਬ ਦੇ ਪਿਆਰੇ, ਉਹ ਹਰੀ ਦੇ ਦੁਆਰੇ ਵਿੱਚ ਪ੍ਰਗਟ ਹੋ ਗਏ। ਭਗਤ ਭਗਤ ਜੱਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ, ਇਹ ਮਹਾਰਾਜ ਨੇ ਬਚਨ ਕੀਤਾ ਹੈ। ਸੋ ਜਿਨ੍ਹਾਂ ਨੂੰ ਕੋਈ ਜਾਣਦਾ, ਜਿਹਨੂੰ ਕਹਿੰਦੇ ਸ਼ੂਦਰ, ਇਹ ਲੋਕ ਸ਼ੂਦਰ ਹੈ, ਇਹ ਤਾਂ ਇਹਨਾਂ ਨੂੰ ਅਕਲ ਹੀ ਨਹੀਂ ਹੈ, ਉਹਨਾਂ ਨੂੰ ਆਪ ਜੀ ਨੇ ਨਵਾਜਿਆ। ਗੁਰੂ ਨਾਨਕ ਰੂਪ ਹੋ ਕੇ, ਨੀਚਾ ਅੰਦਰ, ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਜਿਨ੍ਹਾਂ ਨੂੰ ਨਰੰਗਾ ਕਹਿੰਦਾ ਸੀ, ਸਿਰ ਤੇ ਪੱਗ ਨਹੀਂ ਬੰਨਣ ਦੇਣੀ, ਘੋੜੇ ਦੀ ਸਵਾਰੀ ਨਹੀਂ ਕਰਨ ਦੇਣੀ, ਕਣਕ ਦੀ ਰੋਟੀ ਨਹੀਂ ਖਾਣ ਦੇਣੀ, ਹਨੇ ਕੀ ਉਹਨੇ ਲਾਈਆਂ ਹੋਈਆਂ ਸੀ ਬੰਦਿਸ਼ਾਂ, ਉਹਨਾਂ ਨੂੰ ਅੰਮ੍ਰਿਤ ਛਕਾ ਕੇ ਸਿਰ ਤੇ ਦਸਤਾਰਾਂ ਵੀ ਸਜਵਾਤੀਆਂ, ਗਾਤਰੇ ਕਿਰਪਾਨਾਂ ਵੀ ਪਵਾਤੀਆਂ, ਉਹਨਾਂ ਨੂੰ ਘੋੜੇ ਵੀ ਬਖਸ਼ਤੇ ਆਪ ਨੇ, ਸਰਦਾਰੀਆਂ ਵੀ ਦੇ ਦਿੱਤੀਆਂ, ਰਾਜ ਭਾਗ ਵੀ ਬਖਸ਼ਿਸ਼ ਕਰ ਦਿੱਤੇ, ਉਹਨਾਂ ਨੂੰ ਲੋਕ ਪਰਲੋਕ ਦੇ ਸਾਰੇ ਸੁੱਖ ਆਪ ਨੇ ਬਖਸ਼ਿਸ਼ ਕੀਤੇ ਆ ਜੀ। ਕਵਨ ਉਪਮਾ ਦਿਓ ਕਵਨ ਵਡਾਈ, ਨਾਨਕ ਖੇਨੋ ਖੇਨ ਵਾਰੇ। ਇਸ ਉਪਮਾਨ ਦੀ ਉਪਮਾ ਦੇਵਾਂ ਮੈਂ, ਕੀ ਕਹਾਂ, ਜੋ ਆਪ ਦੀ ਵਡਿਆਈ ਮੈਂ ਕਹਿ ਨਹੀਂ ਸਕਦਾ। ਮੈਂ ਤਾਂ ਆਪ ਜੀ ਉੱਪਰੋਂ ਛਿਨ ਛਿਨ ਕਾਲ ਦੇ ਵਿੱਚ ਬਲਿਹਾਰ ਜਾਵਾਂ, ਕੁਰਬਾਨ ਜਾਵਾਂ, ਸਾਡੇ ਵਰਗਿਆਂ ਨੂੰ ਕੌਣ ਪੁੱਛਦਾ ਸੀ। ਸਭ ਨੂੰ ਉਧਾਰਿਆ ਆਪ ਨੇ, ਬੜੀ ਕਿਰਪਾ ਕੀਤੀ। ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਆਸਾ ਮਹੱਲਾ ਪੰਜਵਾ, ਬਾਬਰ ਸੋਏ ਰਹੇ ਰਹਾਉ। ਝੱਲੇ ਪੁਰਸ਼ ਜਿਹੜੇ ਮੋਹ ਤੇ ਵਿਦਿਆ ਰੂਪ ਨਿੰਦਰਾ ਵਿੱਚ ਸੌਂ ਰਹੇ ਨੇ। ਮੋਹ ਕੁਟੰਬ ਵਿਖੇ ਰਸ ਮਾਤੇ ਮਿਥਿਆ ਗਹਿਣ ਗਹੇ। ਕੁਟੰਬ ਦੇ ਮੋਹ ਕਰਕੇ ਵਿਸ਼ੇ ਰਸਾਂ ਵਿੱਚ ਬੜੇ ਐਸੇ ਮਸਤ ਹੋਏ ਨੇ ਕਿ ਜਿਨ੍ਹਾਂ ਪਦਾਰਥਾਂ ਦਾ ਗ੍ਰਹਿਣ ਕਰਨਾ ਮਿਥਿਆ ਹੈ ਉਹਨਾਂ ਨੂੰ ਫੜ ਬੈਠੇ ਆ। ਗ੍ਰਹਿਣ ਕਰਨ ਵਾਲੇ ਹੋ ਕੇ ਮਿਥਿਆ ਪਦਾਰਥਾਂ ਨੂੰ ਫੜੀ ਜਾਂਦੇ ਨੇ। ਸੋ ਜਿਵੇਂ ਜਦ 1993 'ਚ ਹੜ੍ਹ ਆਇਆ ਸੀ, ਰੋਪੜ ਵਾਲੇ ਪਾਸਿਓਂ ਨਦੀ ਟੁੱਟੀ ਸੀ, ਤਾਂ ਉੱਥੇ ਕਿਸੇ ਮਹਾਤਮਾ ਦੀ ਕੁਟੀਆ ਸੀ ਉੱਪਰਲੇ ਥਾਂ 'ਤੇ, ਪਾਣੀ ਦੇ ਵਿੱਚ ਫਰਿੱਜ ਰੁੜਿਆ ਜਾਵੇ, ਉਹਨੂੰ ਲਾਲਚ ਹੋ ਗਿਆ, ਚੱਲ ਮੈਂ ਫਰਿੱਜ ਕੱਢ ਲਾਂ। ਉਹ ਦਰਖਤ ਦੀ ਟਾਹਣੀ ਫੜ ਕੇ ਫਰਿੱਜ ਫੜਿਆ, ਪਾਣੀ ਤੇਜ਼ ਸੀ, ਝਟਕਾ ਵੱਜਿਆ, ਨਾਲ ਹੀ ਰੁੜ ਗਿਆ। ਸੋ ਮਿਥਨ ਪਦਾਰਥ ਨੂੰ ਫੜਿਆ ਉਹਨੇ ਤੇ ਮਿਥਿਆ ਦੇ ਨਾਲ ਹੀ ਰੁੜ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜੀਵ ਜਿਹੜਾ ਸੱਚਾ ਪਦਾਰਥ ਹੈ, ਨਾਮ ਹੈ, ਉਹਨੂੰ ਗ੍ਰਹਿਣ ਨਹੀਂ ਕਰਦਾ, ਕੋਈ ਰਹਿਤ ਨੂੰ ਗ੍ਰਹਿਣ ਨਹੀਂ ਕਰਦਾ। ਮਿਥਨ ਮਨੋਰਥ ਸੁਪਨ ਆਨੰਦ ਉਲਾਸ ਮਾਨੇ ਮੁਖੇ ਸੱਤ ਕਹੇ। ਜੋ ਪਦਾਰਥ ਮਨੋਰਥ ਹੁੰਦੇ ਨੇ, ਮਨੋਰਾਜ ਦੇ ਆਨੰਦ ਸਮਾਨ ਨੇ, ਅਤੇ ਸੁਪਨ ਦੇ ਉਲਾਸ ਉਤਸ਼ਾਹ ਸਮਾਨ, ਮਿਥਨ ਝੂਠੇ ਨੇ। ਸੋ ਮਨਮੁੱਖ ਪੁਰਸ਼ ਉਹਨਾਂ ਨੂੰ ਸੱਤ ਕਹਿੰਦਾ ਹੈ। ਇਸੇ ਪ੍ਰਕਾਰ ਜਿਹੜਾ ਮਨਮੁੱਖ ਇੱਥੇ ਪਾਠ ਕੀਤਾ, ਮਨ ਕਰਕੇ ਵੀ ਤੇ ਮੁੱਖੋਂ ਵੀ ਕਹਿੰਦਾ ਸੱਤ ਹੀ ਕਹੀ ਜਾਂਦਾ ਉਹਨੂੰ। ਨੰਨੇ ਸਿਆਰੀ ਵੀ ਹੈ, ਖੱਖੇ ਵੀ ਹੈ। ਅੰਮ੍ਰਿਤ ਨਾਮ ਪਦਾਰਥ ਸੰਗੇ ਤਿਲ ਮਰਮ ਨਾ ਲਹੇ। ਅੰਮ੍ਰਿਤ ਰੂਪ ਨਾਮ ਪਦਾਰਥ ਜੀਵ ਦੇ ਨਾਲ ਹੀ ਹੈ, ਕੋਲ ਹੀ ਹੈ, ਨੌਨੇ ਦਾ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਇਹ ਮੂੰਹ ਤੋਂ ਸਿਰਫ ਇੱਕ ਗਿੱਠ ਨੂੰ ਥੱਲੇ ਆ ਬਸ ਹਿਰਦੇ ਦੇ ਵਿੱਚ, ਪਰ ਇਹ ਮੂਰਖ ਬੰਦਾ ਉਹਦਾ ਤਿਲ ਮਾਤਰ ਵੀ ਭੇਦ ਨਹੀਂ ਜਾਣ ਸਕਿਆ ਤੇ ਹੋਰ ਚੀਜ਼ਾਂ ਦੇ ਸਵਾਦ ਲਈ ਜਾਂਦਾ, ਅੰਮ੍ਰਿਤ ਨਹੀਂ ਚੱਖ ਸਕਿਆ ਅੱਜ ਤੱਕ। ਕਰ ਕਿਰਪਾ ਰਾਖੇ ਸਤਸੰਗੇ ਨਾਨਕ ਸਰਨ ਆਹੇ। ਪਰਮੇਸ਼ਰ ਨੇ ਕਿਰਪਾ ਕਰਕੇ ਜਿਹੜੇ ਪੁਰਸ਼ ਸਤਸੰਗ ਚ ਰੱਖੇ ਨੇ ਉਹੀ ਜੀਵ ਵਾਹਿਗੁਰੂ ਦੀ ਸ਼ਰਨ ਵਿੱਚ ਆਏ ਨੇ। ਸਤਸੰਗਤ ਵਿੱਚ ਬੈਠ ਕੇ ਕਲਯੁਗ ਦਾ ਪ੍ਰਭਾਵ ਨਹੀਂ ਇੱਥੇ ਪੈਂਦਾ, ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਇੱਥੇ ਵਿਕਾਰਾਂ ਦਾ ਪ੍ਰਭਾਵ ਨਾ ਹੋਣ ਕਰਕੇ ਇੱਥੇ ਬੁੱਧੀ ਜਿਹੜੀ ਹੈ ਨਾ, ਬੁੱਧ ਬਦਲੀ ਸਿੱਧ ਪਾਈ ਦੀ ਕਿਰਪਾ ਹੋ ਜਾਂਦੀ ਹੈ। ਸਤਸੰਗਤ ਵਿੱਚ ਤਾਂਹੀਓ ਕਿਹਾ ਵੀ ਵਿੱਚ ਬੈਠਿਆ ਕਰੋ, ਬਾਹਰ ਤਾਂ ਕਲਯੁਗ ਦਾ ਪਹਿਰਾ ਹੁੰਦਾ। ਫਿਰ ਆਸਾ ਮਹੱਲਾ ਪੰਜਵਾਂ ਤੇ ਪਦੇ, ਤਿੰਨ ਪੌੜੀਆਂ ਵਾਲੇ ਸ਼ਬਦ ਆਸਾ ਰਾਗ ਚ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ। ਓਹਾ ਪ੍ਰੇਮ ਪਿਰੀ ਰਹਾਉ, ਉਹ ਜੋ ਪਿਰੀ ਪਰਮਾਤਮਾ ਦੀ ਪਿਆਰੀ ਹੈ, ਵਿਸ਼ਰਾਮ ਦੇ ਕੇ ਕਹਿੰਦੇ ਨੇ ਕੌਣ, ਕਣਕ ਮਾਣਿਕ ਗਜ ਮੋਤੀਆਂ ਲਾਲਨ ਨਹਿ ਨਾਹ ਨਹੀਂ। ਉਹਦੇ ਤੁਲ ਨਾ ਕਣਕ ਸੋਨਾ ਨਾ ਮਾਣਕ ਹੈ ਨਾ ਗਜ ਮੋਤੀ ਨੇ ਨਾ ਹੀ ਲਾਲਨ ਲਾਲ ਨੇ। ਕਿਹਦੇ ਜੀ ਤੁਲ? ਕਹਿੰਦੇ ਉਹ ਰੱਬ ਦੀ ਪਿਆਰੀ ਜਿਹੜੀ ਰੂਹ ਹੈ ਕੋਈ ਨਾਮ ਜਪਣ ਵਾਲੇ। ਸੋ ਇਸ ਪ੍ਰਕਾਰ ਫਰਮਾਉਂਦੇ ਹਨ, ਰਾਜਨ ਭਾਗਨ ਹੁਕਮ ਨਾ ਸਾਧਨ ਕਿਛ ਕਿਛ ਨਾ ਚਾਹੀ। ਉਸ ਪੀਰੀ ਦੇ ਪ੍ਰੇਮ ਤੁਲ ਨਾ ਰਾਜ ਹੈ, ਨਾ ਭਾਗ ਹੈ, ਨਾ ਹੁਕਮ ਹੈ, ਨਾ ਹੀ ਪਦਾਰਥਾਂ ਦਾ ਆਨੰਦ ਹੈ, ਨਾ ਹੀ ਸਾਧਨ ਮੰਦਰ ਨੇ। ਇਸ ਵਾਸਤੇ ਮੈਂ ਨਾ ਕੁਝ ਰਾਜ ਭਾਗ ਨੂੰ ਚਾਹੁੰਦਾ ਹਾਂ, ਨਾ ਕੁਝ ਹੁਕਮ ਕਰਨਾ ਚਾਹੁੰਦਾ, ਨਾ ਹੀ ਕੁਝ ਸਵਾਦਾਂ ਨੂੰ ਚਾਹੁੰਦਾ ਹਾਂ। ਇਸ ਪ੍ਰਕਾਰ ਕਹਿੰਦੇ ਰਾਜਨ ਭਾਗਨ ਹੁਕਮ ਨਾ ਸਾਧਨ, ਇਹ ਵੀ ਪਾਠ ਹੈ। ਤੇ ਦੂਜਾ ਪਾਠ ਹੈ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ। ਸੋ ਅਰਥ ਦੋਨਾਂ ਦੇ ਇੱਕੋ ਨੇ, ਦੋਨਾਂ ਟਕਸਾਲਾਂ ਦੇ ਪਾਠ ਨੇ ਇਹ। 407 ਅੰਗ ਤੇ ਮਹਾਰਾਜ ਬਖਸ਼ਿਸ਼ ਕਰਦੇ ਨੇ। ਚਰਨਨ ਸਰਨਨ ਸੰਤਨ ਬੰਧਨ ਸੁਖੋ ਸੁਖ ਪਾਹੀ। ਜਿਨ੍ਹਾਂ ਨੇ ਸੰਤਾਂ ਦੇ ਚਰਨਾਂ ਦੀ ਸ਼ਰਨ ਲੈ ਕੇ ਨਮਸਕਾਰ ਕੀਤੀ ਹੈ, ਉਹ ਲੋਕ ਪ੍ਰਲੋਕ ਵਿੱਚ ਸੁਖੀ ਪਾਉਂਦੇ ਨੇ। ਕਿਉਂਕਿ ਬਸ ਇੱਕ ਵਾਰ ਝੁਕਣਾ ਹੀ ਹੁੰਦਾ ਆਪਣਾ ਹੰਕਾਰ ਛੱਡ ਕੇ। ਫੇਰ ਜਲਣ ਜੱਟ ਨੇ ਜਿਵੇਂ ਕਿਹਾ ਸੀ ਰਾਮ ਕੀ ਤੂੰ ਜਾਣਾ ਸਵੇਰੇ, ਸੇਠ ਨੇ ਵੀ ਜਾਣਾ, ਉਹਨੇ ਵੀ ਸਰੀਰ ਛੱਡਣਾ। ਧਰਮਰਾਜ ਨੂੰ ਜਾਂਦੀ ਜਾਂਦੀ ਕਹਿ ਜਾਈ ਕਿ ਇਹ ਸੇਠ ਦਾ ਹਿਸਾਬ ਨਾਲ ਧਿਆਨ ਜਿਹੜਾ ਨਾ ਧਿਆਨ ਨਾਲ ਹਿਸਾਬ ਕਰੀ, ਇਹ ਸਾਨੂੰ ਜੀਓ ਆਇਆ ਕਹਿੰਦਾ ਰਿਹਾ। ਧਰਮਰਾਜ ਨੂੰ ਜਾ ਕੇ ਰਾਮ ਕੀ ਕਹਿੰਦੀ, ਇਹ ਭਗਤ ਜੀ ਨੇ ਕਿਹਾ ਵੀ ਹਿਸਾਬ ਠੀਕ ਠੀਕ ਕਰਿਓ, ਇਹ ਜੀਓ ਆਇਆ ਕਹਿੰਦਾ ਰਿਹਾ। ਧਰਮਰਾਜਾ ਕਹਿੰਦਾ ਅੱਛਾ ਭਗਤ ਜੀ ਨੂੰ ਜੀਓ ਆਇਆ ਕਹਿੰਦਾ ਰਿਹਾ। ਉਹਨੇ ਫਾਇਲ ਜੀ ਫੜ ਕੇ ਸਾਰੀ ਪਾੜ ਕੇ ਪਰੇ ਮਾਰੀ, ਜਾਓ ਜੀ ਸਵਰਗਾਂ ਨੂੰ ਲੈ ਜਾਓ ਇਹਨੂੰ ਕਹਿੰਦੇ। ਮਹਾਰਾਜ ਨੇ ਬਾਣੀ ਵਿੱਚ ਲਿਖਿਆ, ਜੇ ਕੋ ਜੀਓ ਕਹੇ ਉਹਨਾਂ ਕੋ ਫਿਰ ਜਮ ਕੀ ਤਲਬ ਨਾ ਹੋਈ। ਰੱਬ ਦੇ ਪਿਆਰਿਆਂ ਨੂੰ ਕੌੜਾ ਨਾ ਕਦੇ ਵੀ ਬੋਲੇ, ਜਿਹਦੀ ਕੋਈ ਕਮਾਈ ਕੀਤੀ ਹੁੰਦੀ ਹੈ ਉਹਨੂੰ ਮਿੱਠਾ ਹੀ ਬੋਲੋ, ਆਓ ਜੀ ਆਇਆਂ ਨੂੰ ਸਤਿਕਾਰ ਕਰੋ, ਇੰਨੇ ਨਾਲ ਹੀ ਉੱਪਰੋਂ ਖਹਿੜਾ ਛੁੱਟ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਇਹ ਕਰਕੇ ਆਪਾਂ ਨੂੰ ਸਿੱਖਿਆ ਦਿੰਦੇ ਨੇ, ਕਿਸੇ ਨੂੰ ਨਾ ਕੌੜਾ ਕਹੋ, ਨਿੰਦਾ ਨਾ ਕਰੋ, ਹਰੇਕ ਦੀ ਕਮਾਈ ਹੈ। ਜਿਹੜਾ ਇੱਕ ਵਾਰੀ ਵੀ ਵਾਹਿਗੁਰੂ ਕਹਿ ਦੇ ਉਹ ਵੀ ਧੰਨ ਹੈ। ਨਾਨਕ ਤਪਤ ਹਰੀ ਮਿਲੇ ਪ੍ਰੇਮ ਪਿਰੀ। ਮਹਾਰਾਜ ਕਥਨ ਕਰਦੇ ਉਹਨਾਂ ਦੀ ਜਿਹੜੀ ਤਪਸ਼ ਹਰੀ ਤੋਂ ਭਾਵ ਦੂਰ ਹੋ ਗਈ, ਜਿਹੜੇ ਪ੍ਰੇਮ ਨੂੰ ਧਾਰ ਕੇ ਪਿਰੀ ਪਰਮਾਤਮਾ ਨੂੰ ਮਿਲੇ ਨੇ। ਆਸਾ ਮਹੱਲਾ ਪੰਜਵਾ ਗੁਰਹਿ ਦਿਖਾਇਓ ਲੋਏ ਨਾ ਰਹਾਓ। ਧੰਨ ਹਨ ਸਤਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਕਿਰਪਾ ਕਰਕੇ ਗਿਆਨ ਵੈਰਾਗ ਰੂਪੀ ਨੇਤਰਾਂ ਨੂੰ ਵਿਖਾਇਆ। ਨਾਨਕ ਸੇ ਅੱਖਣੀਆਂ ਬਿਆਨ ਜਿੰਨੀ ਡਿਸੰਦੋ ਮਾਂ ਪਿਰੀ। ਗੁਰੂ ਨੇ ਲੋਏ ਨਾ ਹੁੰਦਾ ਨੇਤਰਾਂ ਵਾਲਾ ਪਰਮੇਸ਼ੁਰ ਵਿਖਾਇਆ, ਅੱਖਾਂ ਨਾਲ ਸਾਖਿਆਤ ਪਰਮੇਸ਼ੁਰ ਸਤਿਗੁਰਾਂ ਦਿਖਾਇਆ, ਸੁੰਦਰ ਪਰਮੇਸ਼ੁਰ ਗੁਰਾਂ ਨੇ ਦਿਖਾਇਆ। ਲੋਏ ਨਾ ਤੋਂ ਭਾਵ ਸੁੰਦਰ ਵੀ ਹੁੰਦਾ ਰਹਾਓ। ਈਤ ਹੈ ਊਤ ਹੈ ਘਾਟ 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 ਤੂੰ ਹੀ ਮੋਹਿਨਾ। ਇਸ ਲੋਕ ਦੇ ਘਟਾਂ ਘਟਾਂ ਵਿੱਚ ਵੀ ਇਹ ਮੋਹਿਨਾ ਤੂੰ ਆਪ ਹੀ ਪੂਰਨ ਹੈ। ਊਤ ਹੈ ਪਰਲੋਕ ਦੇ ਘਟਾਂ ਘਟਾਂ ਵਿੱਚ ਵੀ ਇਹ ਮੋਹਿਨਾ ਵਾਹਿਗੁਰੂ ਤੂੰ ਆਪ ਹੀ ਪੂਰਨ ਹੈ। ਕਾਰਨ ਕਰਨਾ ਧਾਰਨ ਧਰਨਾ ਏਕੈ ਏਕੈ ਸੋਹਿਨਾ। ਸਭ ਕਾਰਨਾਂ ਦੇ ਕਰਨ ਵਾਲੇ ਹੋ ਅਤੇ ਧਾਰਨ ਹੁੰਦਾ ਮਰਿਆਦਾ ਤੇ ਧਾਰਨ ਵਾਲੇ ਹੋ। ਸੋ ਏਕੋ ਏਕੈ ਏਕੈ ਸੋਹਿਨਾ, ਕਹਿੰਦੇ ਨੇ ਏਕੋ ਇੱਕ ਤੂੰ ਹੀ ਸਾਰੇ ਕਿਤੇ ਸੋਭਨੀਕ ਹੋ ਰਿਹਾ ਹੈ। ਸੰਤਨ ਪਰਸਨ ਬਲਿਹਾਰੀ ਦਰਸ਼ਨ ਨਾਨਕ ਸੁਖ ਸੁਖ ਸੋਇਨਾ। ਸੰਤਾਂ ਦੇ ਦਰਸ਼ਨ ਪਰਸਨ ਕਰਨ ਤੋਂ ਬਲਿਹਾਰ ਜਾਂਦੇ ਆ, ਸੰਤਾਂ ਦੇ ਚਰਨ ਪਰਸੇ ਤੋਂ ਅਤੇ ਸੰਤਾਂ ਦੇ ਦਰਸ਼ਨ ਤੋਂ ਬਲਿਹਾਰ ਜਾਂਦੇ। ਪਰਸਨਾ ਹੁੰਦਾ ਪਾਸ ਬੈਠ ਕੇ ਸੇਵਾ ਕਰਨੀ, ਦਰਸ਼ਨ ਹੁੰਦਾ ਦੂਰੋਂ। ਸੋ ਦਰਸ਼ਨ ਪਰਸਿਆ ਗੁਰੂ ਕਹਿ ਜਨਮ ਮਰਨ ਦੁੱਖ ਜਾਏ, ਪਰਸਣਾ ਹੁੰਦਾ ਅੱਖਾਂ ਨਾਲ ਦਰਸ਼ਨ ਪਰਸੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ, ਤੇ ਹੱਥਾਂ ਨਾਲ ਹੁੰਦਾ ਸਪਰਸ਼ ਕਰਨਾ। ਸਤਿਗੁਰੂ ਮਹਾਰਾਜ ਕਥਨ ਕਰਦੇ ਤਾਂ ਫਿਰ ਸੁੱਖ ਹੀ ਸੁੱਖ ਵਿੱਚ ਸੋਇਣਾ ਹੁੰਦਾ, ਇਸਤਤ ਹੁੰਦਾ। ਆਸਾ ਮਹੱਲਾ ਪੰਜਵਾ ਹਰ ਹਰ ਨਾਮ ਅਮੋਲਾ, ਉਹ ਸਹਿਜ ਸੁਹੇਲਾ ਰਹਾਓ। ਹਰ ਹਰ ਦਾ ਜੋ ਨਾਮ ਹੈ ਨਾ, ਬੜਾ ਹੀ ਅਮੋਲਕ ਹੈ, ਤੇ ਉਹਨੂੰ ਜੋ ਜਪਦਾ ਉਹ ਸੁਤੇ ਹੀ ਸੁਹੇਲਾ ਸੋਭਨੀਕ ਸੁਖੀ ਹੁੰਦਾ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਸੰਗ ਸਹਾਈ ਛੋੜ ਨਾ ਜਾਈ, ਉਹ ਅਗਹਿ ਅਤੋਲਾ। ਅਗਹਿ ਹੁੰਦਾ ਅਪਕੜ, ਜਿਹੜਾ ਪਕੜਿਆ ਨਾ ਜਾਵੇ, ਅਤੇ ਅਤੋਲ ਜੋ ਪਰਮਾਤਮਾ ਹੈ, ਅਪਕੜ ਜੋ ਪਰਮਾਤਮਾ, ਉਹ ਸੰਗ ਹੋ ਕੇ ਸਾਡੇ ਨਾਲ ਸਾਡੀ ਸਹਾਇਤਾ ਕਰਦਾ। ਦਾਸਾਂ ਨੂੰ ਛੱਡ ਕੇ ਹੋਰ ਕਿਤੇ ਜਾਂਦਾ ਨਹੀਂ। ਜੇ ਆਪਾਂ ਕਹੀਏ ਉਹ ਚਲੇ ਗਏ, ਪਹਿਲੇ ਪਾਤਸ਼ਾਹ ਚਲੇ ਗਏ, ਦਸਵੇਂ ਚਲੇ ਗਏ, ਕੋਈ ਨਹੀਂ ਕਿਤੇ ਗਿਆ ਹੈ। ਜਿੱਥੇ ਗੁਰਸਿੱਖ ਹੈ, ਜਿੱਥੇ ਸੰਗਤ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਹੈ, ਜਿੱਥੇ ਕਥਾ ਕੀਰਤਨ, ਉਹ ਸਦਾ ਉੱਥੇ ਹੀ ਹਾਜ਼ਰ ਹੁੰਦੇ ਨੇ। ਮਹਾਰਾਜ ਨੇ ਕਿੱਥੇ ਜਾਣਾ ਆਪਣੇ ਭਗਤਾਂ ਨੂੰ ਛੱਡ ਕੇ? ਨਾਰਦ ਮੁਨੀ ਲੱਭਦਾ ਲੱਭਦਾ ਸਾਰੇ ਲੋਕਾਂ 'ਚ ਘੁੰਮਿਆ। ਇੱਕ ਵਾਰੀ ਅਖੀਰ ਅੱਕ ਕੇ ਸਤਸੰਗਤ 'ਚ ਆ ਕੇ ਜਦੋਂ ਬੈਠਾ, ਦੇਖਿਆ ਪਰਮੇਸ਼ਰ ਜੀ ਬੈਠੇ ਨੇ ਪਿਛਲੇ ਪਾਸੇ ਬਿਲਕੁਲ ਅਖੀਰ 'ਤੇ। ਕਹਿੰਦੇ, ਮਹਾਰਾਜ ਤੁਸੀਂ ਇੱਥੇ ਬੈਠੇ, ਮੈਂ ਸਾਰੇ ਲੱਭਦਾ ਆਇਆ। ਕਹਿੰਦੇ, ਨਿਜ ਘਰ ਮੇਰੋ ਸਾਧ ਸੰਗਤ ਹੈ ਨਾਰਦ ਮੁਨ, ਮੇਰਾ ਘਰ ਸਾਧ ਸੰਗਤ ਦਾ, ਮੈਨੂੰ ਹੋਰ ਨਾ ਕਿਤੇ ਲੱਭਿਆ ਕਰ, ਜਿੱਥੇ ਸੰਗਤ ਹੁੰਦੀ ਹੈ ਮੈਂ ਉੱਥੇ ਹੀ ਹੁੰਦਾ ਹਮੇਸ਼ਾ। ਪ੍ਰੀਤਮ ਭਾਈ ਬਾਪ ਮੋਰੋ ਮਾਈ ਭਗਤਨ ਕਾ ਓਲਾ, ਜੋ ਪਰਮੇਸ਼ੁਰ ਭਗਤਾਂ ਦਾ ਆਸਰਾ ਰੂਪ ਹੈ, ਉਹੀ ਮੇਰਾ ਪਿਆਰਾ ਪ੍ਰੀਤਮ ਭਰਾ ਪਿਓ ਅਤੇ ਮਾਤਾ ਰੂਪ ਹੈ। ਅਲੱਖ ਲਖਾਇਆ ਗੁਰ ਤੇ ਪਾਇਆ, ਨਾਨਕ ਇਹੋ ਹਰ ਕਾ ਚੋਲਾ। ਚੋਲਾ ਤਾਂ ਬੋਲਿਆ ਕਿ ਅੱਧਾ ਹਾਹਾ ਲੱਗਿਆ ਥੱਲੇ ਕਰਕੇ। ਚੋਲਾ ਅਲੱਖ ਰੂਪ ਪਰਮਾਤਮਾ ਦਾ ਲਿਖਾਇਆ, ਜੋ ਜਣਾਓ ਗੁਰਾਂ ਤੋਂ ਪਾਇਆ। ਮਹਾਰਾਜ ਕਥਨ ਕਰਦੇ ਨੇ, ਹਰੀ ਦਾ ਨਾਮ ਭਗਤਾਂ ਦਾ ਅਤਿਅੰਤ ਹੀ ਪਿਆਰਾ, ਚੋਲਾ ਸਨਿਗਧ ਭੋਜਨ ਹੈ। ਸੋ ਚੋਲਾ ਭੋਜਨ ਤਿੰਨ ਵਸਤੂਆਂ ਦਾ ਬਣਦਾ, ਖੰਡ, ਘਿਓ ਅਤੇ ਮੈਦਾ। ਇੱਧਰ ਖੰਡ ਕਿਹੜੀ? ਭਗਤੀ, ਮੈਦਾ ਗਿਆਨ, ਅਤੇ ਘਿਓ ਪ੍ਰੇਮ ਹੈ। ਸੋ ਇਹ ਮਨੁੱਖਾ ਦੇਹ ਰੂਪੀ ਚੋਲਾ ਹਰੀ ਦੀ ਪ੍ਰਾਪਤੀ ਕਰਨ ਵਾਲਾ। ਗੁਰਮੁਖਾਂ ਨੇ ਇਸ ਮਨੁੱਖਾ ਦੇਹ ਵਿੱਚ ਹਰੀ ਨੂੰ ਚੋਲਾ ਹੁੰਦਾ, ਚੋਲਿਆ ਭਾਵ ਗ੍ਰਹਿਣ ਕੀਤਾ। ਸੋ ਮਹਾਰਾਜ ਨੇ ਇਹ ਸ਼ਬਦ ਉੱਥੇ ਉਚਾਰਿਆ ਸੀ, ਚੋਲਾ ਪਿੰਡ ਦਾ। ਇਹ ਚੋਲਾ ਪਿੰਡ ਹਰੀ ਦੇ ਭਗਤਾਂ ਦਾ। ਗੁਰੂ ਸਾਹਿਬ ਜੀ ਨੇ ਇਹ ਸ਼ਬਦ ਉਸ ਵੇਲੇ ਉਚਾਰਿਆ ਜਦੋਂ ਸ੍ਰੀ ਤਰਨ ਤਾਰਨ ਸਾਹਿਬ ਰਚਿਆ ਹੈ, ਤਾਂ ਇੱਕ ਭੈਣੀ ਨਾਮੇ ਨਗਰ ਵਿੱਚ ਇੱਕ ਬਜ਼ੁਰਗ ਮਾਈ ਯਾਦ ਕਰ ਰਹੀ ਸੀ ਕਿ ਗੁਰੂ ਸਾਹਿਬ ਜੀ ਮੈਨੂੰ ਇੱਥੇ ਆ ਕੇ ਦਰਸ਼ਨ ਦੇਣ, ਤਾਂ ਮੈਂ ਮਕਈ ਦੀ ਚੂਰੀ ਕੁੱਟ ਕੇ ਖਵਾਵਾਂਗੀ। ਉਹਦੇ ਪ੍ਰੇਮ ਦੇ ਖਿੱਚੇ ਹੋਏ ਜਦ ਗੁਰੂ ਜੀ ਘੋੜੇ ਉੱਤੇ ਚੜ੍ਹੇ ਚੜ੍ਹਾਏ ਮਾਈ ਦੇ ਦਰਵਾਜ਼ੇ ਅੱਗੇ ਜਾ ਖਲੋਤੇ, ਇਉਂ ਬਚਨ ਕਿਹਾ, ਮਾਤਾ ਜੀ ਬੜੀ ਭੁੱਖ ਲੱਗੀ ਹੈ, ਕੁਝ ਹੈ ਤਾਂ ਲਿਆ ਕੇ ਖਵਾਓ। ਇਹ ਸੁਣ ਕੇ ਮਾਈ ਬਹੁਤ ਪ੍ਰਸੰਨ ਹੋਈ, ਹਿਰਦਾ ਕਮਲ ਖੇੜਾਇਆ ਅਤੇ ਬਾਹਰ ਆ ਕੇ ਚਰਨਾਂ 'ਤੇ ਸਿਰ ਰੱਖ ਕੇ ਚਰਨ ਚੁੰਮੇ, ਮਕਈ ਦੀ ਚੂਰੀ ਕੁੱਟ ਕੇ ਖਵਾਈ। ਮਹਾਰਾਜ ਜੀ ਪ੍ਰਸੰਨ ਹੋ ਕੇ ਵਰ ਦਿੱਤਾ ਕਿ ਇਸ ਪਿੰਡ ਦਾ ਨਾਮ ਹੁਣ ਤੋਂ ਚੋਲਾ ਸਾਹਿਬ ਹੈ। ਇਹ ਤਰਨ ਤਾਰਨ ਤੋਂ ਆਪਾਂ ਜਦ ਸਰਹਾਲੀ ਨੂੰ ਜਾਈਏ, ਸਰਹਾਲੀ ਤੋਂ ਖੱਬੇ ਪਾਸੇ ਨੂੰ ਰਾਹ ਮੁੜਦਾ ਚੋਲਾ ਸਾਹਿਬ ਅੱਗੇ ਜਾ ਕੇ। ਲੋਕਾਂ ਨੇ ਆਖਿਆ, ਗਰੀਬ ਨਵਾਜ, ਉਹ ਦਫ਼ਤਰਾਂ ਵਿੱਚ ਤਾਂ ਇਹਦਾ ਨਾਮ ਭੈਣੀ ਹੈ, ਅਤੇ ਅਸੀਂ ਚੋਲਾ ਸਾਹਿਬ ਕਿਵੇਂ ਕਹੀਏ? ਉੱਥੋਂ ਦਾ ਚੌਧਰੀ, ਇਹ ਸਾਖੀ ਪੰਜਵੇਂ ਪਾਤਸ਼ਾਹ ਦੀ ਕਥਾ 'ਚ ਆਵੇਗੀ। ਗੁਰੂ ਸਾਹਿਬ ਮਹਾਰਾਜ ਨੇ ਕਿਹਾ, ਡਰੋ ਨਾ, ਦਫ਼ਤਰਾਂ ਵਿੱਚ ਵੀ ਇਹਦਾ ਨਾਮ ਚੋਲਾ ਸਾਹਿਬ ਹੋਵੇਗਾ। ਤੁਸੀਂ ਹੁਣ ਜਦ ਮਾਮਲਾ ਦੇਣ ਜਾਓਗੇ ਤਾਂ ਜਾਂਦੇ ਹੀ ਆਖਣਾ ਕਿ ਚੋਲੇ ਪਿੰਡ ਦਾ ਮਾਮਲਾ ਦੇਣ ਆਏ ਆ। ਜਦ ਉਸ ਪਿੰਡ ਦੇ ਲੋਕ ਮਾਮਲਾ ਦੇਣ ਗਏ, ਜਾ ਕੇ ਆਖਿਆ, ਚੋਲੇ ਪਿੰਡ ਦਾ ਮਾਮਲਾ ਲੈ ਆਓ। ਤਹਿਸੀਲਦਾਰ ਵਗੈਰਾ ਚੋਲੇ ਪਿੰਡ ਦਾ ਨਾਮ ਸੁਣ ਕੇ ਹੈਰਾਨ ਹੋ ਗਏ ਕਿ ਅੱਜ ਤੱਕ ਕੋਈ ਚੋਲਾ ਪਿੰਡ ਸੁਣਿਆ ਤਾਂ ਹੈ ਨਹੀਂ, ਇਹ ਕਿਵੇਂ ਮਾਮਲਾ ਦੇਣ ਆ ਗਏ? ਜਦੋਂ ਰਜਿਸਟਰ ਕੱਢ ਕੇ ਵੇਖੇ ਤਾਂ ਉੱਥੇ ਚੋਲਾ ਪਿੰਡ ਹੀ ਲਿਖਿਆ ਹੋਇਆ ਹੈ। ਤਾਂ ਪਿੰਡ ਵਾਸੀ ਅਤੇ ਤਹਿਸੀਲਦਾਰ ਵਗੈਰਾ ਸਾਰੇ ਹੈਰਾਨ ਹੋ ਗਏ, ਹੁਣ ਤੱਕ ਉਹ ਪਿੰਡ ਦਾ ਨਾਮ ਚੋਲਾ ਹੈ। ਸੋ ਮਾਈ ਤੋਂ ਚੂਰੀ ਖਾ ਕੇ ਗੁਰੂ ਮਹਾਰਾਜ ਨੇ ਕਿਹਾ, ਤੱਤ ਵੇਤਾ ਤੇ ਉਹ ਲੋਕ ਮੈਂ ਭੋਜਨ ਕੀ ਆ ਪਾਰ, ਕਹਿ ਸਬਰੀ ਕਹਿ ਬਿਦਰ ਕਹਿ ਰੁਚ ਜੇਵੇ ਉਹ ਦੋ ਬਾਰ। ਸੋ ਜਾਂ ਤਾਂ ਸਬਰੀ ਤੋਂ ਜਾਂ ਬਿਦਰ ਤੋਂ ਜਾ ਸਾਗ ਖਾਧਾ ਸੀ ਜੱਜ। ਸੋ ਇਸ ਕਰਕੇ ਤੱਤ ਵੇਤਾ ਤੇ ਉਹ ਲੋਕ ਮੈਂ ਭੋਜਨ ਕੀ ਆ ਪਾਰ, ਕਹਿ ਲਾਲੋ ਕਹਿ ਗ੍ਰਹਿ ਵਿਖੇ ਕਹਿ ਮਾਈ ਤੁਮਰੇ ਦੁਆਰ। ਜਾਂ ਤਾਂ ਪਹਿਲਾਂ ਸਬਰੀ ਤੇ ਬਿਦਰ ਦੇ ਭੀਲਣੀ ਦੇ ਘਰੇ ਖਾਧਾ ਸੀ ਰਾਮ ਚੰਦਰ ਜੀ ਨੇ ਬੇਰ, ਜਾਂ ਬਿਦਰ ਦੇ ਘਰੇ ਕ੍ਰਿਸ਼ਨ ਨੇ ਸਾਗ ਖਾਧਾ ਸੀ, ਜਾਂ ਗੁਰੂ ਨਾਨਕ ਦੇਵ ਨੇ ਲਾਲੋ ਦੇ ਘਰੇ ਰੋਟੀ ਖਾਧੀ ਸੀ, ਜਾਂ ਮਾਈ ਤੇਰੇ ਘਰੇ ਅੱਜ ਖਾਧੀ ਹੈ। ਬੜਾ ਆਨੰਦ ਆਇਆ। ਸੋ ਇਸ ਕਰਕੇ ਇਹ ਸਰਹਾਲੀ ਤੋਂ 3 ਮੀਲ ਦੂਰ, ਹਰੀ ਕੇ ਪੱਤਣ ਤੋਂ 8 ਮੀਲ ਉਰੇ ਹੈ, ਅਤੇ ਪੱਟੀ ਸਟੇਸ਼ਨ ਤੋਂ ਵੀ ਸਰਹਾਲੀ 8 ਮੀਲ 'ਤੇ ਹੈ। ਆਸਾ ਮਹੱਲਾ ਪੰਜਵਾ ਆਪਣੀ ਭਗਤ ਨਿਬਾਹੇ, ਠਾਕੁਰ ਆਇਓ ਆਹੇ ਰਹਾਓ। ਹੇ ਠਾਕੁਰ ਪਰਮੇਸ਼ੁਰ, ਤੂੰ ਆਪਣੀ ਭਗਤੀ ਨੂੰ ਤੋੜ ਨਿਭਾਉਣਾ ਕਰ, ਮੈਂ ਆਪ ਦੀ ਸ਼ਰਨ ਵਿੱਚ ਚਾਹ ਕੇ ਤੁਹਾਡੀ ਦੁਆਰ ਤੇ ਤੁਹਾਡੇ ਚਰਨਾਂ ਚ ਹਾਜ਼ਰ ਹੋਇਆ। ਭਗਤੀ ਤਾਂ ਸ਼ੁਰੂ ਕਰ ਲਈ ਆ, ਪਰ ਹੁਣ ਵਿਘਨ ਨਾ ਪਵੇ ਕਿ ਕਿਰਪਾ ਰੱਖਿਓ, ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਜੇ ਸ਼ਬਦ ਕੋਈ ਅਭਿਆਸ ਕਦੇ ਕਰਨਾ ਵੀ ਹੋਵੇ ਪਾਠਾਂ ਦਾ, ਫਿਰ ਇਉਂ ਇਹ ਜਿਵੇਂ ਸ਼ਬਦ ਇਸੇ ਪ੍ਰਯੋਜਨ ਲਈ ਉਹ ਲਿਖਿਆ ਹੋਇਆ। 407 ਅੰਗ ਤੇ 146ਵਾਂ ਸ਼ਬਦ ਇਹ, ਸੋ ਜਿਸ ਪ੍ਰਕਾਰ 6 ਪੰਕਤੀਆਂ ਦਾ ਸ਼ਬਦ ਹੈ, ਲਿਖ ਕੇ ਕੰਠ ਕਰ ਲਓ, ਪੜ੍ਹ ਲਿਆ ਕਰੋ ਵੀ ਮਹਾਰਾਜ ਜੀ ਆਪਣੀ ਭਗਤ ਨਿਵਾਸ, ਜਿਹੜਾ ਹੁਣ ਮੈਂ ਪਾਠ ਸ਼ੁਰੂ ਕੀਤਾ ਹੈ ਤੋੜ ਚੜ੍ਹਾ ਦਿਓ। ਨਾਮ ਪਦਾਰਥ ਹੋਏ ਸਕਾਰਥ, ਹਿਰਦੇ ਚਰਨ ਵਸਾਹੇ। ਹਿਰਦੇ ਵਿੱਚ ਚਰਨਾਂ ਦਾ ਧਿਆਨ ਵਸਾਉਣ ਕਰਕੇ, ਨਾਮ ਪਦਾਰਥ ਕਰਕੇ ਮਨੁੱਖਾ ਸਰੀਰ ਜਿਹੜਾ ਨਾ ਸਕਾਰਥ ਸਫਲਾ ਹੁੰਦਾ। ਇਹ ਮੁਕਤਾ ਇਹ ਜੁਗਤਾ ਰੱਖ ਹੋ ਸੰਤ ਸੰਗਾਹੇ। ਸੰਤਾਂ ਦਾ ਸੰਗ ਜਿਹੜਾ ਹੈ ਇਹੀ ਮੁਕਤੀ ਦਾ ਦਾਤਾ ਹੈ, ਇਹੀ ਜੁਗਤੀ ਦਾ ਦਾਤਾ ਹੈ। ਆਪ ਨਹੀਂ ਜੇ ਕੁਛ ਹੁੰਦਾ ਤਾਂ ਸੰਤਾਂ ਦੀ ਸੰਗਤ ਕਰ ਲਓ, ਬਹੁਤ ਸੌਖਾ ਕੰਮ ਮਹਾਰਾਜ ਕਹਿੰਦੇ ਨੇ। ਹੁਣ ਆਪ ਥੋੜ੍ਹੇ ਤੋਂ ਸੰਤਾਂ ਜਿੰਨੀ ਕਮਾਈ ਤਾਂ ਹੋਣੀ ਨਹੀਂ, ਥੋੜ੍ਹੀ ਬਹੁਤੀ ਕਰਵਾ ਕੇ ਉਹਨਾਂ ਨੇ ਥੋੜ੍ਹੇ ਜਿਹੇ 'ਚ ਹੀ ਕੰਮ ਸਾਰ ਦੇਣਾ ਤੁਹਾਡਾ। ਇਸ ਕਰਕੇ ਬਸ ਉਹਨਾਂ ਦੀ ਸੰਗਤੀ ਬੜੀ ਹੁੰਦੀ ਹੈ, ਨਿਗਾਹ ਹੀ ਬੜੀ ਹੁੰਦੀ ਹੈ, ਕਿਰਪਾ ਕਰਕੇ ਉਹ ਸਾਰਾ ਕੁਛ ਅੰਦਰੇ ਅੰਦਰ ਘੱਟੀ ਜਾਂਦੇ ਹੁੰਦੇ ਨੇ। ਦੇਖਣ ਨੂੰ ਪਤਾ ਨਹੀਂ ਲੱਗਦਾ ਵੀ ਕੀ ਕਰੀ ਜਾਂਦੇ ਨੇ, ਪਰ ਅੰਦਰੇ ਅੰਦਰ ਸਾਰੇ ਲੇਖ ਮਸਤਕ ਦੇ ਹੱਥਾਂ ਦੇ ਸਭ ਸਿੱਧੇ ਕਰਕੇ ਜੀਵ ਦਾ ਕਲਿਆਣ ਕਰ ਦਿੰਦੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ, ਨਾਮ ਤੇ ਆਵੋ ਸਹਿਜ ਸਮਾਵੋ ਨਾਨਕ ਹਰ ਗੁਣ ਗਾਹੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਥਨ ਕਰਦੇ, ਠਾਕੁਰ ਦੇ ਨਾਮ ਨੂੰ ਧਿਆਓ ਤੇ ਹਰੀ ਗੁਣਾਂ ਨੂੰ ਗਾਓ ਅਤੇ ਸਹਿਜ ਪਦ ਵਿੱਚ ਸਮਾ ਜਾਓ ਹੌਲੀ ਹੌਲੀ ਭਗਤੀ ਕਰਦੇ ਕਰਦੇ। ਆਸਾ ਮਹੱਲਾ ਪੰਜਵਾ, ਠਾਕੁਰ ਚਰਨ ਸੁਹਾਵੇ ਹਰ ਸੰਤਨ ਪਾਵੇ ਰਹਾਓ। ਹੇ ਹਰੀ ਠਾਕੁਰ, ਆਪ ਜੀ ਦੇ ਸੁਹਾਵੇ ਚਰਨਾਂ ਦਾ ਧਿਆਨ ਸੰਤਾਂ ਨੇ ਪਾਉਣਾ ਕੀਤਾ, ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ। ਕਿਹੜੇ ਸੰਤਾਂ ਨੇ ਪਾਇਆ ਤਾਂ ਉੱਤਰ ਦਿੰਦਿਆਂ ਫਰਮਾਉਂਦੇ ਨੇ, ਆਪ ਗਵਾਇਆ ਸੇਵ ਕਮਾਇਆ ਗੁਣ ਰਸ ਰਸ ਗਾਵੇ। ਜਿਨ੍ਹਾਂ ਨੇ ਆਪਾ ਭਾਵ ਹੰਕਾਰ ਗਵਾਇਆ ਤੇ ਗੁਰਾਂ ਦੀ ਸੇਵਾ ਨੂੰ ਕਮਾਇਆ ਅਤੇ ਪ੍ਰੇਮ ਰਸ ਵਿੱਚ ਤਦਾਕਾਰ ਹੋ ਕੇ ਗੁਣ ਗਾਉਂਦੇ ਨੇ। ਇੱਕ ਹੈ ਆਸਾ ਦਰਸ ਪਿਆਸਾ ਆਨ ਨਾ ਭਾਵੇ, ਅਤੇ ਮਨ ਵਿੱਚ ਇੱਕ ਪਰਮੇਸ਼ਰ ਦੇ ਦਰਸ਼ਨ ਦੀ ਆਸਾ ਤੇ ਪਿਆਸਾ ਲੱਗ ਰਹੀ ਹੈ। ਪਰਮੇਸ਼ਰ ਤੋਂ ਬਿਨਾਂ ਹੋਰ ਦੂਜਾ ਕੋਈ ਉਹਨਾਂ ਨੂੰ ਚੰਗਾ ਹੀ ਨਹੀਂ ਲੱਗਦਾ। ਦਇਆ ਤੁਹਾਰੀ ਕਿਆ ਜੰਤ ਵਿਚਾਰੀ ਨਾਨਕ ਬਲ ਬਲ ਜਾਵੇ। ਜਦ ਆਪ ਦੀ ਦਿਆਲਤਾ ਹੋਈ ਹੈ ਤਾਂ ਇਹ ਜੰਤ ਵਿਚਾਰਾ ਕੀ ਹੈ, ਸੋ ਜੋ ਕੁਝ ਕਹਿ ਸਕੇ ਕਿ ਆਪ ਜੀ ਨੂੰ ਕੁਛ ਕਹਿ ਸਕੇ, ਜੰਤ ਵਿਚਾਰਾ ਕੀ ਚੀਜ਼ ਹੈ, ਮੈਂ ਆਪ ਜੀ ਦੇ ਉੱਪਰੋਂ ਬਲਿਹਾਰ ਬਲਿਹਾਰ ਜਾਵਾਂ, ਕੁਰਬਾਨ ਜਾਵਾਂ। ਆਸਾ ਮਹੱਲਾ ਪੰਜਵਾ, ਏਕ ਸਿਮਰ ਮਨ ਮਾਹੀ ਰਹਾਓ। ਕਹਿੰਦੇ ਭਾਈ, ਮਨ ਚ ਇੱਕ ਨੂੰ ਹੀ ਸਿਮਰਨਾ ਕਰਿਆ ਕਰੋ ਵਾਹਿਗੁਰੂ ਨੂੰ, ਵਿਸ਼ਰਾਮ ਦੇ ਕੇ ਕਹਿੰਦੇ ਨੇ। ਨਾਮ ਧਿਆਵਹੋ ਹਿਰਦੈ ਵਸਾਵਹੋ ਤਿਸ ਬਿਨ ਕੋ ਨਾਹੀ। ਇੱਕ ਦੇ ਨਾਮ ਨੂੰ ਧਿਆਓ, ਇੱਕ ਨੂੰ ਹਿਰਦੇ ਚ ਵਸਾਓ, ਕਿਉਂਕਿ ਪਰਮਾਤਮਾ ਤੋਂ ਬਿਨਾਂ ਹੋਰ ਦੂਜਾ ਹੋਰ ਹੈ ਹੀ ਕੋਈ ਨਹੀਂ। ਪ੍ਰਭ ਸਰਨੀ ਆਈਐ ਸਰਬ ਫਲ ਪਾਈਐ ਸਗਲੇ ਦੁੱਖ ਜਾਹੀ। ਪ੍ਰਭੂ ਦੀ ਸ਼ਰਨ ਚ ਆਉਣਾ ਕਰੀਏ, ਸਾਰੇ ਫਲ ਪਾਉਣਾ ਕਰੀਏ ਤਾਂ ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਇਹ ਸ਼ਬਦਾਂ ਦੀ ਚਾਲ ਛੰਤਾਂ ਵਾਂਗੂ ਹੈ, ਇਹਦੇ ਚ ਦੋ ਦੋ ਵਿਸ਼ਰਾਮ ਆਉਂਦੇ ਨੇ, ਇੱਕ ਜਮਕੀ ਆਉਂਦੀ ਇੱਕ ਵਿਸ਼ਰਾਮ ਆਉਂਦਾ। ਜੀਨ ਕੋ ਦਾਤਾ ਪੁਰਖ ਵਿਧਾਤਾ ਨਾਨਕ ਘਟ ਘਟ ਆਹੀ। ਮਹਾਰਾਜ ਕਥਨ ਕਰਦੇ ਨੇ, ਸਭ ਜੀਆਂ ਦਾ ਜੋ ਇੱਕ ਦਾਤਾ ਜੋ ਵਿਧਾਤਾ ਪੁਰਖ ਹੈ, ਉਹ ਸਾਰਿਆਂ ਘਟਾਂ ਘਟਾਂ ਵਿੱਚ ਪੂਰਨ ਵਿਆਪਕ ਹੈ।